ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਓ ਰਹਾਓ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾਓ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਸੇਵੀ ਸਾਹਿਬ ਆਪਣਾ ਅਵਰ ਨ ਜਾਂਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ ਵਾਹਿਗੁਰੂ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਮ ਭਰਪੂਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਬੜੇ ਹੀ ਪਿਆਰ ਸਤਿਕਾਰ ਸਹਿਤ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਪੀਟੀਸੀ ਚੈਨਲ ਦੇ ਮਾਧਿਅਮ ਰਾਹੀਂ ਘਰਾਂ ਵਿੱਚ ਬੈਠ ਕੇ ਸਰਵਣ ਕਰ ਰਹੇ ਗੁਰੂ ਪਿਆਰਿਓ, ਅਸੀਂ ਵੱਡੇ ਭਾਗਾਂ ਵਾਲੇ ਹਾਂ। ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਦੇ ਆਏ ਹੋਏ ਪਾਵਨ ਮੁੱਖ ਵਾਕ ਦੀ ਕਥਾ ਆਪਾਂ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕਰਦੇ ਹਾਂ। ਆਓ ਅੱਜ ਦਾ ਪਵਿੱਤਰ ਸ਼ਬਦ ਆਪ ਜੀ ਨੇ ਬੜੇ ਪਿਆਰ ਸਤਿਕਾਰ ਸਹਿਤ ਭਾਈ ਸਾਹਿਬ ਜੀ ਦੀ ਰਸਨਾ ਪਾਸੋਂ ਸਰਵਣ ਕੀਤਾ ਹੈ। ਇਸ ਸ਼ਬਦ ਦੀ ਵਿਚਾਰ ਦੀ ਆਰੰਭਤਾ ਕਰੀਏ। ਬੜੇ ਪਿਆਰ ਸਤਿਕਾਰ ਸਹਿਤ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ।
ਇਹ ਪਾਵਨ ਪਵਿੱਤਰ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 660 ਤੇ ਸੁਭਾਇਮਾਨ ਹੈ ਔਰ ਜਗਤ ਜਲੰਦੇ ਦੇ ਤਾਰਨਹਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ। ਧਨਾਸਰੀ ਮਹੱਲਾ ਪਹਿਲਾ, ਭਾਵ ਕਿ ਇਹ ਬਾਣੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੈ। ਘਰ ਪਹਿਲਾ, ਘਰ ਦੇ ਸਾਧ ਸੰਗਤ ਜੀ ਬਹੁਤ ਸਾਰੇ ਜਿਹੜੇ ਅਰਥ ਨੇ ਉਹ ਬਾਣੀ ਦੇ ਅੰਦਰ ਆਏ ਹਨ। ਵੈਸੇ ਘਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਨਹੀਂ, ਬਹੁਤ ਜਗ੍ਹਾ ਤੇ ਆਇਆ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਇੱਕ ਜਗ੍ਹਾ ਤੇ ਕਹਿੰਦੇ ਨੇ, ਘਰ ਮੈਂ ਸੂਖ ਬਾਹਰ ਫੁੱਨ ਸੂਖਾ। ਇੱਥੇ ਘਰ ਦਾ ਅਰਥ ਹੈ ਮਕਾਨ। ਇੱਕ ਜਗ੍ਹਾ ਤੇ ਹਜ਼ੂਰ ਕਹਿੰਦੇ ਨੇ, ਘਰ ਮੈਂ ਪੰਚ ਵਰਤਦੇ। ਇੱਥੇ ਘਰ ਦਾ ਅਰਥ ਹੈ ਸਰੀਰ। ਮਹਾਰਾਜ ਸੱਚੇ ਪਾਤਸ਼ਾਹ ਇੱਕ ਜਗ੍ਹਾ ਤੇ ਬੜੇ ਪਿਆਰ ਸਤਿਕਾਰ ਸਹਿਤ ਫਰਮਾਉਂਦੇ ਨੇ, 72 ਘਰ ਇੱਕ ਪੁਰਖ ਸਮਾਇਆ। ਇੱਥੇ ਘਰ ਦਾ ਅਰਥ ਹੈ 72 ਨਾੜੀਆਂ। ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ, ਇੱਥੇ ਘਰ ਦਾ ਅਰਥ ਹੈ ਡਰ ਸਹਿਮ। ਸਾਧ ਸੰਗਤ, ਮਹਾਰਾਜ ਇੱਕ ਜਗ੍ਹਾ ਤੇ ਕਹਿੰਦੇ ਨੇ, ਬਾਹਰ ਕਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ। ਇੱਥੇ ਘਰ ਦਾ ਅਰਥ ਹੈ ਪਤਨੀ। ਪਰ ਜਿਹੜਾ ਇਹ ਘਰ ਹੈ, ਪ੍ਰਿੰਸੀਪਲ ਦਿਆਲ ਸਿੰਘ ਜੀ ਉਹਨਾਂ ਨੇ ਗੁਰਮਤ ਸੰਗੀਤ ਸਾਗਰ ਵੱਖ ਵੱਖ ਭਾਗਾਂ ਦੇ ਵਿੱਚ ਇੱਕ ਕਿਤਾਬ ਲਿਖੀ ਹੈ। ਚੌਥੇ ਭਾਗ ਦੇ ਅੰਦਰ ਉਹ ਵਿਆਖਿਆ ਕਰਦਿਆਂ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਿ ਸਾਡੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਰਾਗਾਂ ਦੇ ਅੰਦਰ ਉਚਾਰਨ ਕੀਤਾ। ਔਰ ਸਾਧ ਸੰਗਤ, ਜਦੋਂ ਰਾਗ ਦੇ ਅੰਦਰ ਬਾਣੀ ਗਾਇਨ ਹੁੰਦੀ ਹੈ ਤੇ ਨਾਲ ਤਬਲੇ ਵਾਲੇ ਨੇ ਤਬਲਾ ਵੀ ਵਜਾਉਣਾ ਹੈ, ਤੇ ਮਹਾਰਾਜ ਨੇ ਦੇਖਿਆ ਵੀ ਇਹ ਨਾ ਹੋਵੇ ਵੀ ਤਬਲੇ ਵਾਲਾ ਵੀ ਕਿਤੇ ਆਪ ਮੁਹਾਰਾ ਹੀ ਤਬਲਾ ਵਜਾਈ ਜਾਵੇ। ਬਕਾਇਦਾ ਉਹਨੂੰ ਘਰ ਦੇ ਅੰਦਰ ਗਾਉਣ ਦੀ ਹਦਾਇਤ ਕੀਤੀ, ਵਜਾਉਣ ਦੀ ਹਦਾਇਤ ਕੀਤੀ। ਔਰ ਸਾਧ ਸੰਗਤ, ਵੈਸੇ ਤਾਲੀ ਤੋਂ ਤਾਲ ਸ਼ਬਦ ਬਣਿਆ। ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਇੱਕ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜਦੋਂ ਹਰਨਾਕਸ਼ ਨੇ ਸੰਡਾ ਤੇ ਅਮਰਕ ਦੀ ਇਹ ਡਿਊਟੀ ਲਾ ਦਿੱਤੀ ਵੀ ਤੁਸੀਂ ਮੇਰੇ ਪੁੱਤਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸਮਝਾਓ ਕਿ ਜਿਹੜੀ ਗੱਲ ਉਹ ਰਾਮ ਰਾਮ ਦੀ ਕਰ ਰਿਹਾ, ਰੱਬ ਦੀ ਕਰ ਰਿਹਾ, ਅਕਾਲ ਪੁਰਖ ਦੀ ਕਰ ਰਿਹਾ, ਉਹਦੀ ਜਗ੍ਹਾ ਤੇ ਉਹ ਮੇਰਾ ਨਾਂ ਲੈਣਾ ਸ਼ੁਰੂ ਕਰੇ। ਬਾਣੀ ਚ ਪੰਕਤੀ ਆਉਂਦੀ ਹੈ, ਰਾਮ ਕਹੇ ਕਰ ਤਾਲ ਬਜਾਵੇ, ਚਟੀਆ ਸਭੇ ਵਿਗਾੜੇ। ਤਾਲ ਭਾਵ ਕੇ ਤਾੜੀ। ਔਰ ਸਾਧ ਸੰਗਤ ਜੀ, ਇੱਥੇ ਜਿਹੜਾ ਤਬਲੇ ਦੇ ਨਾਲ ਸੰਬੰਧਿਤ ਘਰ ਹੈ, ਹੈਰਾਨ ਹੋਈਦਾ ਮਹਾਰਾਜ ਸੱਚੇ ਪਾਤਸ਼ਾਹ ਜੀ, ਤਬਲੇ ਦੇ 17 ਘਰ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਵੀ ਮਹਾਰਾਜ ਨੇ 17 ਘਰਾਂ ਤੱਕ ਇਸ ਘਰ ਦੀ ਸ਼ਬਦ ਦੀ ਵਰਤੋਂ ਕੀਤੀ ਹੈ। ਤੋ ਸਾਹਿਬ ਜੀ ਨੇ ਬੜੇ ਪਿਆਰ ਸਤਿਕਾਰ ਸਹਿਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਔਰ ਘਰ ਪਹਿਲਾ ਭਾਵ ਕਿ ਇਹਦਾ ਸੰਬੰਧ ਤਬਲੇ ਨਾਲ ਹੈ, ਚੌਪਦੇ कि चार पदों के अंदर यह पावन पवित्र शब्द है जिहड़ा अज मुख वाक के रूप में महाराज जी ने बख्शिश किया है।
एक ओंकार
साहब सच्चे पातशाह पहला मंगल करते ने हजूर कहिंदे भी वह अकाल पुरख वाहिगुरु एक है। जदों गुरु नानक साहब महाराज सच्चे पातशाह ने एका पाया और सात संगत एदा अर्थ ही ए सी कि परमात्मा एक है, एक रस सब दे अंदर व्यापक है और सब तो वड्डी गल भी पैदा भी वह करता है, रख्या भी वह करता है, मौत भी उहदे हुक्म विच ही आउंदी है। हिंदुस्तान की धरती दे उत्ते यह मन्निया जांदा सी लंबे समय तो पैदा करन वाला कोई होर है, रख्या करन वाला कोई होर है, ते मौत किसी होर दे हाथ विच है। पर सात संगत धन गुरु नानक साहब महाराज सच्चे पातशाह जी ने एका पा के वह भी अंकों के अंदर शब्दों अंदर नहीं, धन गुरु ग्रंथ साहब महाराज जी की पावन बाणी का पहला अखर ही एक है कि अकाल पुरख वाहिगुरु एक है, तो वह एक रस सारे संसार के अंदर व्यापक है।
सतनाम
सत का अर्थ है सदीवी कि उस परमेश्वर अकाल पुरख वाहिगुरु का नाम सत संगत होंद वाला है।
करता पुरख
वो रचनहार है इस सारे संसार का, सारे ही संसार दे अंदर व्यापक है।
निरभाओ
वो किसी भी तरह के डर तो रहत है।
निर्वैर
और महाराज सच्चे पातशाह कहिंदे ने कि उहदा किसी नाल वैर नहीं, वह वैर तो भी रहत है।
अकाल मूरत
और साध संगत जी काल तो परे है, मौत तो परे है।
अजूनी सह भंग
अजूनी अजूनी का अर्थ है साध संगत कि वह वाहिगुरु अकाल पुरख जूना विच नहीं आउंदा। सह भंग का अर्थ है कि उस परमेश्वर वाहिगुरु का प्रकाश अपने आप तो है।
गुर प्रसाद
ते साहब गुरु नानक साहब महाराज बख्शिश करते ने कि उस अकाल पुरख वाहिगुरु नूं उस महान सतगुरु की कृपा नाल ही प्राप्त किया जा सकता है।
जीउ डरत है अपना कैस्यों करी पुकार।
अज दे पावन पवित्र शब्द की पहली पंक्ति जीओ का अर्थ है साडी जिंद, ते डरत का अर्थ है साध संगत जी डरी हुई है। किनू वेख के? हजूर कहिंदे संसार दे दुखां नू वेख के। वैसे जदों आपां बाणी पढ़ांगे ते आम करके संसार दे अंदर दो तरीकियां दे दुख हन, एक मानसिक दुख है ते एक खालसा जी शरीरक दुख है। जदों असीं गुरु की बाणी नू पढ़ांगे ते महाराज कहिंदे ने भी गुरु एक एहो जिहा वैद है जिहड़ा साडे मानसिक दुख भी दूर करदा है ते साडे शरीरक दुख भी दूर करदा है, क्योंकि यह संसार दुखां दा घर है। ते गुरु नानक साहिब महाराज कहिंदे इन्हां दुखां नू वेख वेख के वेख वेख के मेरी जिंद डरी हुई है। साध संगत जी बाणी च असीं बड़ी प्यारी पंक्ति पढ़दे हां, जदों हजूर सच्चे पातशाह कहिंदे मेरा वैद गुरु गोबिंदा, कहिंदे साडा गुरु वैद है। हर हर नाम औखद मुख देवै काटे जम की फंदा। ओ जमा दी फाही मानसिक दुख दूर करने वाला है, शरीरक दुख भी दूर करने वाला है, इहदे च कोई दोरावा नहीं। जिहदा यकीन गुरु दे उत्ते है, जिहदा विश्वास जिहदा भरोसा गुरु दे उत्ते है ना साध संगत, उहदे सारे दुख गुरु दे घर दे अंदर आके दूर हुंदे ने। हुण इक ते सब तो वड्डे दुख ने मानसिक, एक दुख जिहड़े बाणी दे अंदर जिक्र आया है महाराज ने धुरकी बाणी दे अंदर एक जगह ते बड़ा प्यारा उपदेश बख्शिया है। हजूर कहिंदे दुख केड़े केड़े ने? दुख विछोड़ा, कहिंदे विछोड़ा भी एक वड्डा दुख है। एक दुख भूख, एक जिहड़ी तृष्णा की भुख है यह भी बड़ा वड्डा दुख है। एक दुख सकत वार जम दूत, कहिंदे इसे तरीके नाल जिहड़ा मौत का दुख है ना, मौत का यह भी बड़ा वड्डा है। अज मौत दे दुख नू वेख के संसार घबरा रहा है, जिदा दे अज साडे संसार दे अंदर हालात बने हुए ने। कुदरती गुरु साहब ने कृपा कीती कि शब्द भी इसे प्रकरण दे संबंध विच आया है। साध संगत मेरी बेनती है कि देखो संसार दे उत्ते समय समय दे उत्ते कोई ना कोई दुख विपता आउंदी रही है, इहदे च कोई दोरावा नहीं। तुसी पिछले समय तो जदों तो संसार पैदा होया तुसी निगाह मार के देखो ਕਿਤੇ ਨਾ ਕਿਤੇ ਸੰਸਾਰ ਦੇ ਵਿੱਚ ਸਮੇਂ ਸਮੇਂ ਤੇ ਕੋਈ ਨਾ ਕੋਈ ਮਹਾਂਮਾਰੀਆਂ ਫੈਲਦੀਆਂ ਰਹੀਆਂ ਨੇ। ਪਰ ਦੁਨੀਆਂ ਤੇ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਹੈ, ਜਿਨ੍ਹੇ ਇਹਨਾਂ ਦੁੱਖਾਂ ਦੇ ਖਿਲਾਫ ਲੜਨ ਦੀ ਸਾਨੂੰ ਸਮਰੱਥਾ ਦਿੱਤੀ ਹੈ, ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ। ਮਾਨਸਿਕ ਤੌਰ ਤੇ ਅਸੀਂ ਦੁੱਖ ਨਾਲ ਕਿਵੇਂ ਲੜ ਸਕਦੇ ਹਾਂ? ਆਪਣੀ ਸੁਰਤ ਨੂੰ ਉੱਚਾ ਰੱਖ ਕੇ, ਆਪਣੀ ਸੁਰਤ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ। ਹੁਣ ਅਸੀਂ ਦੇਖ ਰਹੇ ਹਾਂ ਵੀ ਕੋਰੋਨਾ ਵਾਇਰਸ ਜਿਹੜੀ ਮਹਾਂਮਾਰੀ ਚੱਲੀ ਹੋਈ ਹੈ ਨਾ, ਇੱਕ ਸਹਿਮ ਬਣਿਆ ਹੋਇਆ ਸੰਸਾਰ ਦੇ ਅੰਦਰ। ਮੇਰੀ ਬੇਨਤੀ ਹੈ ਵੀ ਜਦੋਂ ਆਪਾਂ ਬਾਣੀ ਨੂੰ ਪੜ੍ਹਾਂਗੇ ਨਾ, ਖਾਲਸਾ ਜੀ ਧੁਰ ਕੀ ਬਾਣੀ ਦੇ ਅੰਦਰ ਜਿੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਨ ਸ਼ਬਦ ਦੀ ਵਰਤੋਂ ਕੀਤੀ ਹੋਵੇਗੀ ਨਾ ਬਹੁਤਾਂਤ, ਤੇ ਉੱਥੇ ਮਨ ਦੀ ਵਰਤੋਂ ਮਹਾਰਾਜ ਨੇ ਨਾਲ ਹੀ ਕੀਤੀ ਹੈ। ਜਿਵੇਂ ਉਦਾਹਰਣ ਦੇ ਤੌਰ ਤੇ ਮੈਂ ਇੱਕੋ ਉਦਾਹਰਣ ਦੇਵਾਂਗਾ, ਆਪਾਂ ਆਨੰਦ ਸਾਹਿਬ ਦੇ ਅੰਦਰ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਸਾਧ ਸੰਗਤ ਜੀ, ਹੁਣ ਜਿੱਥੇ ਮਨ ਦੀ ਗੱਲ ਉੱਥੇ ਤਨ ਦੀ ਗੱਲ, ਅਸਲ ਦੇ ਅੰਦਰ ਸਰੀਰ ਤੰਦਰੁਸਤ ਰਹਿ ਹੀ ਤਾਂ ਸਕਦਾ ਹੈ ਜੇ ਸਾਡਾ ਮਨ ਤੰਦਰੁਸਤ ਹੋਵੇਗਾ। ਮਾਨਸਿਕ ਤੌਰ ਤੇ ਅਸੀਂ ਚੜ੍ਹਦੀ ਕਲਾ ਚ ਹੋਵਾਂਗੇ, ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਸਾਡੀ ਕੌਮ ਨੂੰ ਬੜੀਆਂ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ, ਬੜੇ ਹਮਲਾਵਰਾਂ ਦਾ ਸਾਹਮਣਾ ਕਰਨਾ ਪਿਆ, ਪਰ ਹਰੇਕ ਦੁੱਖ ਦੇ ਵਿੱਚੋਂ, ਹਰੇਕ ਸਹਿਮ ਦੇ ਵਿੱਚੋਂ ਸਾਡੀ ਕੌਮ ਚੜ੍ਹਦੀ ਕਲਾ ਦੇ ਨਾਲ ਨਿੱਤਰ ਕੇ ਬਾਹਰ ਆਈ। ਉਹਦਾ ਕਾਰਨ ਕੀ ਸੀ? ਸਾਡੇ ਕੋਲ ਸੀ ਸ਼ਬਦ। ਇਹ ਸ਼ਬਦ ਸਾਨੂੰ ਮਾਨਸਿਕ ਤੌਰ ਤੇ ਮੌਤ ਦੇ ਡਰ, ਭੈ, ਭੀਤ ਤੋਂ ਰਹਿਤ ਕਰਨ ਵਾਲਾ ਹੈ। ਜਿਹੜਾ ਮਨੁੱਖ ਸ਼ਬਦ ਨਾਲ ਜੁੜ ਜਾਂਦਾ ਹੈ, ਉਹਦੀ ਸੁਰਤ ਵੈਸੇ ਹੀ ਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਚਲੇ ਜਾਂਦੀ ਹੈ। ਮੈਂ ਇੱਕ ਆਪ ਜੀ ਨੂੰ ਇਤਿਹਾਸ ਵਿੱਚੋਂ ਉਦਾਹਰਣ ਦੇਣੀ ਚਾਹੁੰਦਾ। ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਭਾਰਤ ਦੀ ਧਰਤੀ ਤੇ ਹਮਲਾ ਕੀਤਾ ਤੇ ਉਹਨੇ ਦੇਖਿਆ ਵੀ ਇਹ ਜਿਹੜੀ ਕੌਮ ਹੈ ਸਿੱਖ ਕੌਮ, ਕਿਸੇ ਨਾ ਕਿਸੇ ਤਰੀਕੇ ਨਾਲ ਇਹਦੀ ਨਸਲਕੁਸ਼ੀ ਕੀਤੀ ਜਾਵੇ, ਵੀ ਮੇਰੇ ਅੱਗੇ ਜੇ ਕੋਈ ਅੜਨ ਵਾਲਾ ਹੈ, ਖੜਨ ਵਾਲਾ ਹੀ ਹੈ, ਉਹ ਇਹੀ ਕੌਮ ਹੈ। ਔਰ ਸਾਧ ਸੰਗਤ ਜੀ, ਪਾਣੀਪਤ ਦੇ ਯੁੱਧ ਵਿੱਚ ਉਹਨੇ ਹਜ਼ਾਰਾਂ ਹੀ ਮਰਾਠਿਆਂ ਨੂੰ ਕਤਲ ਕੀਤਾ। ਉਹਦੇ ਤੋਂ ਬਾਅਦ ਉਹਨੇ ਵੱਡੇ ਘੱਲੂ ਘਾਰੇ ਚ 35,000 ਸਿੱਖ ਇੱਕੇ ਦਿਨ ਦੇ ਵਿੱਚ ਸ਼ਹੀਦ ਕਰ ਦਿੱਤਾ। ਮੈਂ ਗੱਲ ਕਰਨ ਲੱਗਾ ਕਿ ਸਾਡੀ ਕੌਮ ਨੇ ਮੌਤ ਨੂੰ ਕਿਵੇਂ ਲਿਆ, ਵੱਡੇ ਤੋਂ ਵੱਡੇ ਦੁੱਖ ਦਾ ਸਾਹਮਣਾ ਕਿਵੇਂ ਕੀਤਾ, ਚੜ੍ਹਦੀ ਕਲਾ ਚ ਕਿਵੇਂ ਰਹੇ। ਸਾਧ ਸੰਗਤ ਜੀ, ਇੱਕ ਦਿਨ ਵਿੱਚ 35,000 ਸਿੱਖ ਸ਼ਹੀਦ ਹੋ ਜਾਣਾ, ਉਹਦੇ ਵਿੱਚ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਬੀਬੀਆਂ ਵੀ ਨੇ, ਜਵਾਨ ਵੀ ਨੇ। ਤੇ ਸਾਧ ਸੰਗਤ, ਜਦੋਂ ਵੇਖਿਆ ਵੀ ਇਹ ਘੱਲੂ ਘਾਰੇ ਚ ਕੌਮ ਵੱਡੀ ਗਿਣਤੀ ਚ ਸ਼ਹੀਦ ਹੋ ਚੁੱਕੀ ਹੈ, ਅਬਦਾਲੀ ਦਾ ਇੱਕ ਜਰਨੈਲ ਇੱਕ ਨਿਹੰਗ ਦੇ ਕੋਲ ਆਇਆ ਜਿਹੜਾ ਫੱਟੜ ਸੀ, ਤੇ ਨਿਸ਼ਾਨ ਸਾਹਿਬ ਸੀ ਉਹਦੇ ਹੱਥ ਦੇ ਅੰਦਰ, ਜਿਹੜਾ ਉਸ ਫੱਟੜ ਸਿੱਖ ਦੇ ਨਾਲ ਹੀ ਧਰਤੀ ਦੇ ਉੱਤੇ ਨਿਸ਼ਾਨ ਸਾਹਿਬ ਪਿਆ ਹੋਇਆ ਸੀ। ਉਹਨੇ ਆ ਕੇ ਉਸ ਨਿਹੰਗ ਸਿੰਘ ਦੇ ਕੰਨ ਵਿੱਚ ਇੱਕ ਗੱਲ ਕਹੀ। ਅਬਦਾਲੀ ਦਾ ਜਰਨੈਲ ਕਹਿੰਦਾ, ਉਹ ਖਾਲਸਾ, ਉਹ ਸਿੱਖੋ, ਜਿਹੜਾ ਤੁਸੀਂ ਪੜ੍ਹਦੇ ਹੋ ਨਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਅੱਜ ਤੋਂ ਬਾਅਦ ਕਹਿੰਦਾ ਇਹ ਪੜ੍ਹਨਾ ਬੰਦ ਕਰ ਦਿਓ। ਉਹਨੇ ਆਖਿਆ, ਜੀ ਕਿਉਂ? ਕਹਿੰਦਾ, ਨਿਗਾਹ ਮਾਰ ਕੇ ਵੇਖ, ਜਿੰਨੀ ਵੀ ਤੁਹਾਡੀ ਕੌਮ ਹੈ ਇਹ ਸਾਰੀ ਕੌਮ ਖਤਮ ਹੋ ਚੁੱਕੀ ਹੈ। ਹੁਣ ਜੇ ਤੇ ਮਨ ਕਰਕੇ ਢਿੰਦੀ ਕਲਾ ਵਾਲਾ ਸਿੰਘ ਹੁੰਦਾ, ਸਹਿਮ ਵਿੱਚ ਜੀਉ ਰਿਹਾ ਹੁੰਦਾ, ਤੇ ਉਹ ਲਾਸ਼ਾਂ ਦੇ ਢੇਰਾਂ ਨੂੰ ਵੇਖ ਕੇ ਇੱਕ ਗੱਲ ਜ਼ਰੂਰ ਕਹਿੰਦਾ ਵੀ ਸੱਚਮੁੱਚ ਕੌਮ ਤੇ ਖਤਮ ਹੋ ਗਈ ਹੈ। ਪਰ ਸਾਧ ਸੰਗਤ, ਉਹਦੀ ਸੁਰਤ ਵੇਖੋ, ਉਹਦਾ ਮਨ ਵੇਖੋ ਕਿਵੇਂ ਚੜ੍ਹਦੀ ਕਲਾ ਵਿੱਚ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਰਤਾ ਸਰਦਾਰ ਰਤਨ ਸਿੰਘ ਭੰਗੂ ਲਿਖਦਾ ਹੈ, ਉਹ ਕਹਿੰਦਾ, ਉਸ ਸਿੰਘ ਦੇ ਕੰਨ ਵਿੱਚ ਜਦੋਂ ਇਹ ਆਵਾਜ਼ ਪਈ, ਉਹਨੇ ਝੱਟ ਦੇਣੀ ਨਿਸ਼ਾਨ ਸਾਹਿਬ ਫੜ ਕੇ ਧਰਤੀ ਚ ਗੱਡ ਕੇ ਇੱਕ ਗੱਲ ਕਹੀ। ਕਹਿਣ ਲੱਗਾ, ਏਦਾਂ ਨਾ ਕਹੋ। ਕਹਿਣ ਲੱਗਾ, ਤਤ ਖਾਲਸਾ ਸੋ ਰਹੇ ਹੋ, ਗਏ ਜੋ ਖੋਟ ਗਵਾਏ। ਕਹਿੰਦਾ, ਅਜੇ ਤੇ ਖੋਟ ਖੋਟ ਗਈ ਹੈ, ਤਤ ਖਾਲਸਾ ਅਜੇ ਬਾਕੀ ਹੈ। ਹੁਣ ਵੇਖੋ ਵੀ ਉਹ ਸਿੰਘ ਸ਼ਹੀਦ ਹੋਏ ਨੇ ਘੱਲੂ ਘਾਰੇ ਚ, ਉਹਨਾਂ ਨੂੰ ਖੋਟ ਸ਼ਬਦ ਉਹਨਾਂ ਵਾਸਤੇ ਕਿਉਂ ਵਰਤਿਆ ਗਿਆ? ਉਹ ਇਸ ਕਰਕੇ ਵਰਤਿਆ ਉਸ ਨਿਹੰਗ ਸਿੰਘ ਨੇ ਕਿ ਜਿਹੜੀ ਬਾਕੀ ਬਚੀ ਕੌਮ ਹੈ, ਜੇ ਮੈਂ ਉਹਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਹੈ, ਤੇ ਇਹਦੇ ਵਾਸਤੇ ਉਹਨੂੰ ਖੋਟ ਸ਼ਬਦ ਦੀ ਵਰਤੋਂ ਕਰਨੀ ਹੀ ਪੈਣੀ ਸੀ। ਹੁਣ ਉੱਥੇ ਸ਼ਬਦ ਤੇ ਖੋਟ ਵਰਤ ਦਿੱਤਾ ਵੀ ਖੋਟ ਖੋਟ ਗਈ ਹੈ, ਤਤ ਖਾਲਸਾ ਬਾਕੀ ਹੈ। ਮੈਂ ਕਹਿੰਦਾ, ਇਤਿਹਾਸ ਦੁਹਰਾਇਆ ਖਾਲਸਾ ਜੀ ਸਾਡੇ ਬਜ਼ੁਰਗਾਂ ਨੇ, ਤੁਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਹੋ। ਘੱਲੂ ਘਾਰੇ ਤੋਂ ਬਾਅਦ ਅਬਦਾਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਆਪਣੇ ਸੈਨਿਕਾਂ ਦੀ ਡਿਊਟੀ ਲਾ ਕੇ ਉਹਨਾਂ ਟੋਕਰੇ ਭਰ ਭਰ ਮਿੱਟੀ ਦੇ ਸਿੱਟੇ ਤੇ ਸਰੋਵਰ ਵੀ ਪੂਰ ਦਿੱਤਾ, ਕਿਉਂਕਿ ਉਹਨੂੰ ਪਤਾ ਸੀ ਕਿ ਇਸ ਕੌਮ ਦੇ ਵਿੱਚ ਜੇ ਐਨਰਜੀ ਹੈ ਉਹ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਕਰਕੇ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸਾਧ ਸੰਗਤ ਇਹਦੇ ਨਾਲ ਜੁੜਨ ਕਰਕੇ ਹੈ, ਤੇ ਇਸ ਕੌਮ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਰੋਵਰਾਂ ਤੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੂਰ ਕਰ ਦੇਵਾਂ। ਸਾਧ ਸੰਗਤ ਜੀ, ਇਹ ਸਾਰਾ ਕਾਰਜ ਕਰਕੇ ਤੇ 2 ਮਹੀਨੇ ਤੇ 13 ਦਿਨ ਨਹੀਂ ਸੀ ਲੰਘੇ, ਮੈਂ ਮਨ ਦੀ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ, 2 ਮਹੀਨੇ ਤੇ 13 ਦਿਨ ਨਹੀਂ ਸੀ ਲੰਘੇ, ਸਾਡੇ ਬਜ਼ੁਰਗਾਂ ਨੇ ਜ਼ੁਲਮ ਦਰਿਆ ਪਾਰ ਨਹੀਂ ਕਰਨ ਦਿੱਤਾ ਅਬਦਾਲੀ ਨੂੰ, ਉਹਦੇ ਸੈਨਿਕਾਂ ਨੂੰ ਫੜ ਕੇ ਔਰ ਸਾਧ ਸੰਗਤ ਰੱਸਿਆਂ ਨਾਲ ਬੰਨ ਕੇ ਇਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲਿਆਂਦਾ। ਔਰ ਉਹ ਸਿੱਖ ਕਿਹੜੇ ਸਨ ਜਿਨ੍ਹਾਂ ਨੇ ਲਿਆਂਦਾ? ਅਬਦਾਲੀ ਦੇ ਸੈਨਿਕਾਂ ਨੂੰ ਬੰਨ ਬੰਨ ਕੇ ਜਿਨ੍ਹਾਂ ਦੇ ਘਰ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ। ਸਾਧ ਸੰਗਤ ਉਹ ਸਿੱਖ ਜਿਹੜੇ ਆਪ ਜ਼ਖਮੀ ਹੋਏ ਪਏ ਨੇ, ਉਹ ਸਿੱਖ ਜਿਨ੍ਹਾਂ 'ਚ ਹੋ ਸਕਦਾ ਕਈਆਂ ਨੇ ਅਜੇ ਜਿਹੜੇ ਸਿੰਘ ਸ਼ਹੀਦ ਹੋ ਗਏ ਨੇ ਉਹਨਾਂ ਦੇ ਸੰਸਕਾਰ ਵੀ ਨਾ ਕੀਤੇ ਹੋਣ, ਘਰ ਵਿੱਚ ਮੌਤ ਹੋਵੇ ਤੇ ਮਨ ਦੇ ਅੰਦਰ ਧਰਮ ਦੀ ਫੇਰ ਵੀ ਏਡੀ ਵੱਡੀ ਸਪਿਰਟ ਹੋਵੇ, ਇਹ ਜੇ ਕਿਸੇ ਕੌਮ ਦੇ ਹਿੱਸੇ ਆਈ ਹੈ ਉਹ ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੇ ਹਿੱਸੇ ਆਈ ਹੈ। ਉਹਨਾਂ ਸਾਰੇ ਸੈਨਿਕਾਂ ਨੂੰ ਬੰਦੀ ਬਣਾ ਕੇ ਅੰਮ੍ਰਿਤਸਰ ਲਿਆਂਦਾ। ਇਤਿਹਾਸ ਪੜ੍ਹ ਕੇ ਵੇਖੋ ਸਾਧ ਸੰਗਤ, ਫੇਰ ਉਹਨਾਂ ਦੇ ਕੋਲੋਂ ਉਸੇ ਹੀ ਤਰੀਕੇ ਨਾਲ ਮਿੱਟੀ ਕਢਵਾਈ ਜਿਵੇਂ ਉਹਨਾਂ ਨੇ ਸਰੋਵਰ ਨੂੰ ਪੂਰਿਆ ਸੀ। ਤੇ ਸਾਡੇ ਬਜ਼ੁਰਗਾਂ ਨੇ ਕਿਹਾ, ਉਹ ਕਹਿਣ ਲੱਗੇ, ਇਹਨਾਂ ਹੱਥਾਂ ਨਾਲ ਹੀ ਤੁਹਾਨੂੰ ਇਸ ਸਰੋਵਰ ਦੇ ਵਿੱਚੋਂ ਮਿੱਟੀ ਨੂੰ ਬਾਹਰ ਕੱਢਣਾ ਪਵੇਗਾ। ਇਹਨੂੰ ਕਿਹਾ ਜਾਂਦਾ ਹੈ ਮਨ ਕਰਕੇ ਚੜ੍ਹਦੀ ਕਲਾ ਵਿੱਚ ਰਹਿਣਾ। ਔਰ ਸਾਧ ਸੰਗਤ ਜੀ, ਬਾਣੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਪਿਆਰਾ ਇੱਕ ਫੁਰਮਾਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੋ ਵਾਰ ਵਾਰਾਂ ਦਾ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਵਰਤੋਂ ਕਰਦੇ ਨੇ। ਉਦਾਹਰਣ ਦੇ ਤੌਰ ਤੇ ਇੱਕ ਗੁਰੂ ਅਮਰਦਾਸ ਮਹਾਰਾਜ ਦੇ 7 ਵਾਰ ਨੇ ਬਿਲਾਵਲ ਰਾਗ ਦੇ ਅੰਦਰ, ਤੇ ਇੱਕ ਭਗਤ ਕਬੀਰ ਸਾਹਿਬ ਜੀ ਦੇ ਗੌੜੀ ਰਾਗ ਦੇ ਅੰਦਰ 7 ਵਾਰ ਹਨ। ਔਰ ਜਦੋਂ ਇਸ ਵਾਰ ਦੀ ਆਰੰਭਤਾ ਹੁੰਦੀ ਹੈ ਨਾ, ਉਹਦੇ 'ਚ ਮਹਾਰਾਜ ਹਜ਼ੂਰ ਕਹਿੰਦੇ ਨੇ ਅਦਿੱਤ ਕਰੈ ਭਗਤ ਆਰੰਭ। ਅਦਿੱਤ ਦਾ ਅਰਥ ਹੈ ਐਤਵਾਰ। ਕਹਿੰਦੇ ਇਸ ਦਿਨ ਤੋਂ ਭਗਤੀ ਦਾ ਆਰੰਭ ਕਰ, ਤੇ ਪਹਿਲੇ ਦਿਨ ਸਿੱਖ ਨੂੰ ਸਿੱਖਿਆ ਕੀ ਦਿੱਤੀ? ਵੀ ਤੂੰ ਮਨ ਕਰਕੇ ਚੜ੍ਹਦੀ ਕਲਾ 'ਚ ਰਹਿਣਾ। ਜੇ ਮਨ ਕਰਕੇ ਚੜ੍ਹਦੀ ਕਲਾ 'ਚ ਰਵਾਂਗੇ ਤੇ ਦੁਨੀਆਂ ਦੇ ਉੱਤੇ ਕੋਈ ਦੁੱਖ ਜਿਹੜਾ ਉਹ ਵਿਆਪ ਨਹੀਂ ਸਕਦਾ। ਪਰ ਜੇ ਸਰੀਰ ਤੰਦਰੁਸਤ ਵੀ ਹੋਇਆ ਤੇ ਮਨ ਵਿੱਚ ਕੋਈ ਸਹਿਮ ਬਹਿ ਗਿਆ, ਮਨ ਡਰ ਗਿਆ, ਤੇ ਖਾਲਸਾ ਜੀ ਕਈ ਵਾਰ ਫਿਰ ਤੰਦਰੁਸਤ ਸਰੀਰ ਵੀ ਰੋਗੀ ਹੋ ਜਾਂਦਾ ਹੈ। ਹਜ਼ੂਰ ਪਵਿੱਤਰ ਸ਼ਬਦ ਵਿੱਚ ਕਹਿੰਦੇ ਨੇ ਅਦਿੱਤ ਕਰੈ ਭਗਤ ਆਰੰਭ, ਤੇ ਮਹਾਰਾਜ ਨੇ ਸਿੱਖਿਆ ਦਿੱਤੀ ਕਾਇਆ ਮੰਦਰ ਮਨਸਾ ਥੰਭ। ਕਹਿੰਦੇ ਕਾਇਆ ਦਾ ਅਰਥ ਹੈ ਇਹ ਸਰੀਰ, ਵੀ ਜਿਹੜਾ ਸਾਡਾ ਸਰੀਰ ਹੈ ਨਾ, ਇੱਕ ਥੰਮੀ ਦੇ ਵਾਂਗ ਹੈ ਇਹ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਇੱਕ ਬਿਲਡਿੰਗ ਦੇ ਵਾਂਗ ਹੈ, ਇਮਾਰਤ ਦੇ ਵਾਂਗ ਹੈ। ਤੇ ਮਨਸਾ ਥੰਭ, ਹਜ਼ੂਰ ਜੀ ਕਹਿੰਦੇ ਨੇ ਕਿ ਮਨ ਇਹਦੇ ਵਿੱਚ ਥੰਮੀ ਦੇ ਵਾਂਗ ਹੈ। ਜਿਵੇਂ ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਨਾ ਕਿ ਜਿਵ ਮੰਦਰ ਕੋ ਥੰਮ ਹੈ ਥੰਮਣ, ਹਜ਼ੂਰ ਕਹਿੰਦੇ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਸਰੀਰ ਇਮਾਰਤ ਹੈ, ਮਨ ਥੰਮੀ ਹੈ, ਤੇ ਜੇ ਕਿਤੇ ਥੰਮੀ ਕਮਜ਼ੋਰ ਹੋ ਜਾਵੇ ਨਾ, ਤੇ ਖਾਲਸਾ ਜੀ ਅਸੀਂ ਦੇਖਿਆ ਹੈ ਕਿ ਫੇਰ ਵੱਡੀਆਂ ਵੱਡੀਆਂ ਇਮਾਰਤਾਂ ਵੀ ਲੰਬਾ ਸਮਾਂ ਉਸਰ ਨਹੀਂ ਸਕਦੀਆਂ। ਉਹਦੇ ਲਈ ਥੰਮੀ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ। ਤੇ ਜੇ ਮਨ ਮਜ਼ਬੂਤ ਹੈ, ਦੁਨੀਆਂ ਦੇ ਉੱਤੇ ਕਿਸੇ ਤਰੀਕੇ ਦਾ ਦੁੱਖ ਜਿਹੜਾ ਸਾਧ ਸੰਗਤ ਉਹ ਮਨੁੱਖ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਸਰੀਰ ਹੈ ਠੀਕ ਹੈ ਵੀ ਅਸੀਂ ਨਿਯਮਾਂ ਵਿੱਚ ਰਹਿਣਾ ਹੈ, ਸਾਵਧਾਨੀ ਰੱਖਣੀ ਹੈ, ਪਰ ਸਭ ਤੋਂ ਵੱਡੀ ਗੱਲ ਵੀ ਸਹਿਮ ਵਿੱਚ ਨਹੀਂ ਰਹਿਣਾ, ਮਨ ਕਰਕੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਦੁੱਖਾਂ ਵੱਲ ਵੇਖ ਕੇ ਮੇਰੀ ਜਿੰਦ ਡਰੀ, ਔਰ ਮੈਂ ਕਿਹਦੇ ਅੱਗੇ ਜਾ ਕੇ ਵੇਦਨਾ ਕਰਾਂ, ਕਿਹਦੇ ਅੱਗੇ ਜਾ ਕੇ ਪੁਕਾਰ ਕਰਨੀ ਕਰਾਂ।
ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾ ਤਾਰ।
ਫਿਰ ਦੂਸਰੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਕਿ ਇਹਨਾਂ ਦੁੱਖਾਂ ਨੂੰ ਦੂਰ ਕਰਨ ਵਾਲਾ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਹੈ, ਦਾਤਾ ਹੈ, ਜਿਨ੍ਹੇ ਇਸ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਤੇ ਜਿਹੜਾ ਸਾਰੇ ਸੰਸਾਰ ਨੂੰ ਦਾਤਾਂ ਦੇ ਰਿਹਾ ਹੈ। ਕਹਿੰਦੇ ਇਸ ਕਰਕੇ ਜੇ ਦੁੱਖਾਂ ਤੋਂ ਮੁਕਤੀ ਪ੍ਰਾਪਤ ਕਰਨੀ ਹੈ ਨਾ, ਤੇ ਉਸ ਸਦਾ ਕਾਇਮ ਰਹਿਣ ਵਾਲੇ ਦਾਤਾਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਕਰ।
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ।
ਹਜ਼ੂਰ ਕਹਿੰਦੇ ਨੇ ਵੀ ਸਾਹਿਬ ਅਕਾਲ ਪੁਰਖ ਜਿਹੜਾ ਹੈ ਨਾ, ਉਹ ਏਡਾ ਬੇਅੰਤ ਹੈ ਵੀ ਜੇ ਵਾਰ ਵਾਰ ਮੈਂ ਉਹਦੇ ਅੱਗੇ ਕੋਈ ਬੇਨਤੀ ਕਰਦਾ, ਵਾਰ ਵਾਰ ਉਹਦੇ ਅੱਗੇ ਕੋਈ ਗੁਜ਼ਾਰਿਸ਼ ਕਰਦਾ ਨਾ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਏਡਾ ਵੱਡਾ ਦਾਤਾ ਹੈ ਵੀ ਵਾਰ ਵਾਰ ਹੀ ਮੇਰੀ ਝੋਲੀ ਰਹਿਮਤਾਂ ਦੇ ਨਾਲ ਭਰਦਾ ਹੈ। ਸਾਧ ਸੰਗਤ ਜੀ, ਅਸੀਂ ਵੇਖਦੇ ਹਾਂ ਏਡਾ ਵੱਡਾ ਦਾਤਾ ਹੈ, ਅਕਾਲ ਪੁਰਖ ਦਾਤਾਰ ਹੈ ਏਡਾ ਵੱਡਾ। ਆਹ ਜਿਹੜੀ ਧਰਤੀ ਹੈ ਨਾ, ਇਸ ਧਰਤੀ ਦੇ ਵਿੱਚੋਂ ਕਿੰਨੀਆਂ ਸਦੀਆਂ ਹੋ ਗਈਆਂ ਤੇ ਕਿੰਨੇ ਯੁੱਗ ਹੋ ਗਏ ਨੇ। ਲੋਕ ਅਨਾਜ ਪੈਦਾ ਕਰੀ ਜਾਂਦੇ ਨੇ ਤੇ ਪੈਦਾ ਕਰਕੇ ਆਪਾਂ ਸ਼ੱਕੀ ਜਾਂਦੇ ਹਾਂ, ਕਿਉਂਕਿ ਅਕਾਲ ਪੁਰਖ ਦਾਤਾਰ ਭਾਵ ਕੇ ਦਾਤਾ ਹੀ ਏਡਾ ਵੱਡਾ ਹੈ। ਕਿ ਉਹਨੂੰ ਵਾਰ ਵਾਰ ਇਸ ਧਰਤੀ ਦੇ ਅੰਦਰ ਅਨਾਜ ਪਾਉਣ ਦੀ ਜ਼ਰੂਰਤ ਨਹੀਂ ਪਈ। ਆਪਾਂ ਜਪਜੀ ਸਾਹਿਬ ਚ ਪੜ੍ਹਦੇ ਹਾਂ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਹਿੰਦੇ ਉਹਨੇ ਜੋ ਕੁਝ ਪਾਉਣਾ ਸੀ ਧਰਤੀ ਚ ਇੱਕੇ ਵਾਰ ਹੀ ਸਾਰੇ ਪਦਾਰਥ ਪਾ ਦਿੱਤੇ। ਮੈਂ ਕਹਿੰਦਾ ਜੇ ਮਿੱਤਰ ਬਣਾਈਏ ਤੇ ਗੁਰੂ ਨੂੰ ਬਣਾਈਏ ਖਾਲਸਾ ਜੀ, ਉਹ ਏਡਾ ਵੱਡਾ ਦਾਤਾ ਹੈ, ਏਡਾ ਦਾਤਾਰ ਹੈ। ਹਜ਼ੂਰ ਕਹਿੰਦੇ ਮੈਂ ਜਦੋਂ ਵੀ ਉਹਦੇ ਕੋਲੋਂ ਗਿਆ ਵਾਂ ਤੇ ਮੇਰੀ ਝੋਲੀ ਦੇ ਵਿੱਚ ਉਸ ਦਤਾਰ ਅਕਾਲ ਪੁਰਖ ਵਾਹਿਗੁਰੂ ਨੇ ਖੈਰ ਜ਼ਰੂਰ ਪਾਈ ਹੈ। ਕਦੇ ਵੀ ਮੈਨੂੰ ਆਪਣੇ ਘਰ ਦੇ ਵਿੱਚੋਂ ਨਿਰਾਸ਼ਾ ਨਹੀਂ ਮੋੜਿਆ। ਸਤ ਸੰਗਤ ਜੀ, ਏਡਾ ਵੱਡਾ ਦਾਤਾ ਹੈ ਅਕਾਲ ਪੁਰਖ ਕਿ ਵੇਖੋ ਉਹਦੀਆਂ ਦਿੱਤੀਆਂ ਦਾਤਾਂ, ਉਹਦੇ ਦਿੱਤੇ ਪਦਾਰਥਾਂ ਨੂੰ ਛੱਕ ਛੱਕ ਕੇ ਸਾਡੇ ਪੱਥਰ ਵਰਗੇ ਦੰਦ ਤਾਂ ਘਸ ਗਏ। ਸਤ ਸੰਗਤ, ਉਹਦੇ ਦਿੱਤੇ ਵਸਤਰਾਂ ਨੂੰ ਪਹਿਣ ਪਹਿਣ ਕੇ, ਵੰਨ ਸੁਵੰਨੇ ਵਸਤਰਾਂ ਨੂੰ ਪਹਿਣ ਪਹਿਣ ਕੇ ਸਾਡਾ ਸਰੀਰ ਤਾਂ ਨਿਡਾਲ ਹੋ ਗਿਆ, ਪਰ ਅਕਾਲ ਪੁਰਖ ਦੇ ਘਰ ਦੇ ਅੰਦਰ ਉਹਨਾਂ ਭੰਡਾਰਿਆਂ ਦੀ ਦਾਤਾਂ ਦੀ ਕੋਈ ਕਮੀ ਨਹੀਂ ਆਈ। ਸਾਧ ਸੰਗਤ, ਆਪਾਂ ਬਾਣੀ ਚ ਪੜ੍ਹਦੇ ਹਾਂ ਨਾ, ਜਦੋਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪੈ ਨੰਦਿਆਂ ਸਭ ਅੰਗ, ਪਰ ਨਾਲ ਮਹਾਰਾਜ ਨੇ ਇਸ਼ਾਰਾ ਦਿੱਤਾ ਕਿ ਨਾਨਕ ਧ੍ਰਿਗ ਤਿੰਨਾਂ ਕਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਦਾਤਾਂ ਦਿੱਤੀਆਂ, ਪਰ ਯਾਦ ਰੱਖਿਓ ਜੇ ਉਹ ਦਾਤਾ ਹੀ ਵਿਸਾਰ ਦਿੱਤਾ ਨਾ, ਜੇ ਉਸ ਅਕਾਲ ਪੁਰਖ ਨੂੰ ਵਿਸਾਰ ਦਿੱਤਾ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਾਡਾ ਸੰਸਾਰ ਤੇ ਆਉਣਾ ਤ੍ਰਿਕਾਰ ਹੈ, ਸਾਡੇ ਜੀਵਨ ਨੂੰ ਤ੍ਰਿਕਾਰ ਹੈ, ਫਿਟਕਾਰ ਹੈ। ਇਸ ਕਰਕੇ ਉਹ ਦਾਤਾ ਹੈ, ਉਹ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦਾ। ਸਾਧ ਸੰਗਤ, ਪਰ ਉਹਦਾ ਸ਼ੁਕਰਾਨਾ, ਉਹਦੀ ਰਜਾ ਵਿੱਚ ਰਹਿਣਾ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ, ਇਹ ਉਸ ਦਾਤੇ ਨੇ ਸਾਨੂੰ ਸਬਕ ਦਿੱਤਾ ਹੈ। ਤੋ ਸਾਹਿਬ ਜੀ ਬੜੇ ਪਿਆਰ ਸਤਿਕਾਰ ਸਹਿਤ ਸਮਝਾ ਰਹੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਮੈਂ ਭਾਵੇਂ ਵਾਰ ਵਾਰ ਗਿਆ ਵਾਂ। ਆਪਾਂ ਦੁਨਿਆਵੀ ਤੌਰ ਤੇ ਕਿਸੇ ਨੂੰ ਮਿੱਤਰ ਬਣਾਈਏ ਨਾ, ਬੰਦਾ ਇੱਕ ਵਾਰ ਕਿਸੇ ਕੋਲ ਜਾਵੇ ਵੀ ਮੇਰੀ ਵੰਗਾਰ ਪੂਰੀ ਕਰ, ਉਹ ਕਰ ਦੇਵੇਗਾ। ਦੂਜੀ ਵਾਰ ਜਾਏਗੀ, ਉਹ ਦੂਜੀ ਵਾਰ ਵੀ ਕਰ ਦੇਵੇਗਾ। ਤੀਜੀ ਵਾਰ ਜਾਵਾਂਗੇ ਤੇ ਉਹ ਬੰਦਾ ਜ਼ਰੂਰ ਵਾਪਸ ਮੋੜ ਦੇਵੇਗਾ। ਉਹ ਕਵੇਗਾ ਭਾਈ ਤੂੰ ਤੇ ਪਖੰਡ ਹੀ ਬਣਾ ਲਿਆ, ਵਾਰ ਵਾਰ ਮੇਰੇ ਕੋਲ ਆ ਰਿਹਾ, ਮੈਂ ਤੇਰੀ ਹਰ ਵੰਗਾਰ ਨੂੰ ਪੂਰੀ ਨਹੀਂ ਕਰ ਸਕਦਾ ਕਿਉਂਕਿ ਉਹ ਦੁਨਿਆਵੀ ਮਿੱਤਰ ਹੈ। ਪਰ ਜੇ ਮਿੱਤਰ ਬਣਾਈਏ ਤੇ ਅਕਾਲ ਪੁਰਖ ਨੂੰ ਬਣਾਈਏ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਸਾਡਾ ਮਿੱਤਰ ਏਡਾ ਵੱਡਾ ਹੈ ਅਕਾਲ ਪੁਰਖ ਵਾਹਿਗੁਰੂ ਕਿ ਸਾਹਿਬ ਜੀ ਕਹਿੰਦੇ ਉਹ ਕਦੇ ਕਿਸੇ ਨੂੰ ਨਿਰਾਸ਼ਾ ਨਹੀਂ ਕਰਦਾ, ਉਹ ਹਰ ਇੱਕ ਤੇ ਬਖਸ਼ਿਸ਼ ਕਰਦਾ ਹੈ, ਕਿਰਪਾ ਕਰਦਾ ਹੈ। ਠਹਿਰਾ ਦੇ ਕੇ, ਵਿਸ਼ਰਾਮ ਦੇ ਕੇ ਮਹਾਰਾਜ ਸਮਝਾਉਂਦੇ ਹਨ,
ਅਨਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਹਜ਼ੂਰ ਕਹਿੰਦੇ ਵੀ ਸਦਾ ਵਾਸਤੇ ਰਾਤ ਦਿਨ ਉਸ ਅਕਾਲ ਪੁਰਖ ਵਾਹਿਗੁਰੂ ਸਾਹਿਬ ਪਰਮੇਸ਼ਰ ਨੂੰ ਸੇਵੀਏ, ਯਾਦ ਕਰੀਏ, ਜਿਨ੍ਹੇ ਅੰਤ ਵੇਲੇ ਸਾਨੂੰ ਜਮਾਂ ਦੀ ਫਾਹੀ ਤੋਂ ਛਡਾਉਣਾ ਹੈ, ਜਿਨ੍ਹੇ ਵਕਾਰਾਂ ਤੋਂ ਸਾਨੂੰ ਮੁਕਤੀ ਦਵਾਉਣੀ ਹੈ। ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਲੜ ਫੜੀਏ, ਉਹਨੂੰ ਹੀ ਸਦਾ ਵਾਸਤੇ ਸਿਮਰਨਾ ਕਰੀਏ ਜੀ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਤੇ ਸਾਹਿਬ ਜੀ ਕਹਿੰਦੇ ਨੇ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸੁਣ ਸੁਣ ਕੇ ਜਿਹੜੀ ਮੇਰੀ ਜਿੰਦ ਹੈ, ਕਹਿੰਦੇ ਇਹਦਾ ਪਾਰ ਉਤਾਰਾ ਸੰਭਵ ਹੈ, ਕਿਉਂਕਿ ਅਕਾਲ ਪੁਰਖ ਦਾ ਨਾਮ ਹੀ ਸਭ ਤੋਂ ਵੱਡਾ ਆਸਰਾ ਹੈ। ਤੇ ਸਾਧ ਸੰਗਤ ਜੀ, ਅੱਜ ਦੇ ਹਾਲਾਤਾਂ ਵਿੱਚ ਜੇ ਵੇਖਾਂਗੇ ਨਾ, ਤੇ ਜਿਨ੍ਹਾਂ ਦੇਸ਼ਾਂ ਦੇ ਅੰਦਰ ਜਿਹੜੇ ਲੋਕ ਮੰਨਦੇ ਸੀ ਵੀ ਪਰਮੇਸ਼ਰ ਦੀ ਹੋਂਦ ਹੀ ਨਹੀਂ, ਔਰ ਉਹ ਵੀ ਬੇਵੱਸ ਹੋਏ ਪਏ ਨੇ, ਔਰ ਦੁਨੀਆਂ ਦੀ ਸੁਪਰੀਮ ਪਾਵਰ ਅਮਰੀਕਾ ਵਰਗੇ ਦੇਸ਼, ਉਹ ਵੀ ਇੱਕੋ ਗੱਲ ਕਹਿ ਰਹੇ ਨੇ ਵੀ ਇਹੋ ਜਿਹੇ ਦੁੱਖ ਭਰੇ, ਬਿਪਤਾ ਭਰੇ ਸਮੇਂ ਦੇ ਅੰਦਰ ਜੇ ਕੋਈ ਸਾਨੂੰ ਮੁਕਤੀ ਦਵਾ ਸਕਦਾ ਹੈ ਇਹਨਾਂ ਵੱਡੇ ਵੱਡੇ ਰੋਗਾਂ ਤੋਂ, ਉਹ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਮਤਲਬ ਕਿਤੇ ਨਾ ਕਿਤੇ ਲੋਕਾਂ ਦਾ ਅਕਾਲ ਪੁਰਖ ਤੇ ਭਰੋਸਾ ਹੈ, ਨਾਸਤਿਕ ਲੋਕਾਂ ਦਾ ਵੀ। ਸਤ ਸੰਗਤ, ਕਿਉਂਕਿ ਉਹ ਅਕਾਲ ਪੁਰਖ ਦੇ ਨਾਮ ਦੀ ਵਿਆਖਿਆ ਸਾਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਕਰਦੀ ਹੈ, ਔਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵਾਰ ਵਾਰ ਇਹ ਕਹਿ ਰਹੇ ਨੇ, ਵਾਰ ਵਾਰ ਕਹਿ ਰਹੇ ਨੇ ਕਿ ਜੇ ਕੋਈ ਸਾਨੂੰ ਜਮਾਂ ਦੀ ਫਾਹੀ ਤੋਂ, ਵਕਾਰਾਂ ਤੋਂ, ਦੁੱਖਾਂ ਤੋਂ ਮੁਕਤੀ ਦਵਾਉਣ ਵਾਲਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਇਸ ਕਰਕੇ ਉਸ ਪਰਮੇਸ਼ਰ ਦੇ ਨਾਲ ਜੁੜ ਜਾਈਏ।
ਦਇਆਲ ਤੇਰਾ ਨਾਮ ਤਰਾ,
ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ, ਤੇਰੇ ਨਾਮ ਨਾਲ ਜੁੜ ਕੇ, ਤੇ ਤਰਾਂ ਦਾ ਅਰਥ ਹੈ ਮੈਂ ਇਸ ਸੰਸਾਰ ਭਵਜਲ ਤੋਂ ਤਰ ਸਕਦਾ ਹਾਂ,
ਸਦ ਕੁਰਬਾਨ ਜਾਓ।
ਮੈਂ ਤੇਰੇ ਨਾਮ ਤੋਂ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵਾਰ ਵਾਰ ਬਲਿਹਾਰ ਜਾਂਦਾ, ਵਾਰਨੇ ਜਾਂਦਾ ਹਾਂ।
ਰਹਾਓ,
ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੂਸਰੇ ਬੰਦ ਦੇ ਅਖੀਰ ਤੇ ਵਿਸ਼ਰਾਮ ਦੇ ਕੇ ਸਮਝਾਉਂਦੇ ਹਨ,
ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਈ।
ਸਾਹਿਬ ਜੀ ਕਹਿੰਦੇ ਨੇ ਵੀ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਭ ਤੋਂ ਵੱਡੀ ਗੱਲ ਵੀ ਉਹ ਸੱਚਾ ਹੈ ਤੇ ਸਾਰਿਆਂ ਦੇ ਉੱਤੇ ਦਇਆ ਕਰਨ ਵਾਲਾ ਕਿਰਪਾ ਕਰਨ ਵਾਲਾ ਹੈ, ਦੂਜਾ ਨਾਹੀ ਕੋਈ। ਤੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵਰਗਾ ਸੰਸਾਰ ਦੇ ਉੱਤੇ ਕੋਈ ਹੋਰ ਨਹੀਂ ਹੈ।
ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ।
ਤੇ ਉਸ ਪਰਮੇਸ਼ਰ ਵਾਹਿਗੁਰੂ ਦੀ ਇਬਾਦਤ ਉਹੀ ਕਰ ਸਕਦਾ ਹੈ ਜਿਹਦੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਮਿਹਰ ਕੀਤੀ, ਨਦਰ ਬਖਸ਼ਿਸ਼ ਕੀਤੀ ਹੈ।
ਬਾਜ ਪਿਆਰੇ ਕੇਵ ਰਹਾ।
ਸਾਹਿਬ ਜੀ ਕਹਿੰਦੇ ਨੇ ਵੀ ਇਹੋ ਜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਮੈਂ ਸੰਸਾਰ ਦੇ ਉੱਤੇ ਕਿਵੇਂ ਰਵਾਂ। ਹੁਣ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਬੜਾ ਪਿਆਰਾ ਸ਼ਬਦ ਹੈ, ਹਜ਼ੂਰ ਕਹਿੰਦੇ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਮਹਾਰਾਜ ਕਹਿੰਦੇ ਵੀ ਜਿਹਦੀ ਜ਼ਿੰਦਗੀ ਦੇ ਵਿੱਚੋਂ, ਜਿਹਦੇ ਮਨ ਦੇ ਵਿੱਚੋਂ ਪਰਮੇਸ਼ਰ ਦਾ ਭਰੋਸਾ, ਗੁਰੂ ਦਾ ਸ਼ਬਦ ਪਾਸੇ ਹੋ ਜਾਂਦਾ ਹੈ ਨਾ, ਤੇ ਸਾਧ ਸੰਗਤ ਉਹਦੇ ਹਾਲਾਤ ਇੱਕ ਰੋਗੀ ਵਰਗੇ ਨੇ। ਇਸੇ ਰਾਗ ਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਹੈ, ਹਜ਼ੂਰ ਕਹਿੰਦੇ ਕਿ ਮਨੁੱਖ ਦੇ ਹਾਲਾਤ ਇੱਕ ਰੋਗੀ ਵਰਗੇ ਹੋ ਜਾਂਦੇ ਨੇ, ਜਿਵੇਂ ਇੱਕ ਰੋਗੀ ਵਿਲਕਦਾ ਹੈ ਪੁਕਾਰਦਾ ਹੈ। ਮਾਨੋ ਵੀ ਇਸੇ ਤਰੀਕੇ ਦੇ ਨਾਲ ਜਦੋਂ ਸਾਡੀ ਜ਼ਿੰਦਗੀ ਚੋਂ ਗੁਰੂ ਦਾ ਸ਼ਬਦ ਵਿਸਰ ਜਾਵੇ, ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਵੀ ਏਦਾਂ ਹੀ ਫਿਰ ਸੰਸਾਰ ਦੇ ਉੱਤੇ ਵਿਲਕਦਾ ਹੈ ਪੁਕਾਰਦਾ ਹੈ, ਪਰ ਉਹਦਾ ਪਾਰ ਉਤਾਰਾ ਕਰਨ ਵਾਲੀ ਇੱਕੋ ਹੀ ਤਾਕਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਤੋਂ ਬਿਨਾਂ ਸੰਸਾਰ ਤੇ ਜੀਵਤ ਰਹਿਣਾ ਸੰਭਵ ਨਹੀਂ ਹੈ।
ਵਡਿਆਈ ਦੇਹੇ ਜਿਤ ਨਾਮ ਤੇਰੇ ਲਾਗ ਰਹਾ।
ਤੇ ਸਾਹਿਬ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਬਖਸ਼ਿਸ਼ ਕਰ, ਮੈਂ ਤੇਰੇ ਨਾਲ ਜੁੜ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰ ਸਕਾਂ, ਉਹਦੀ ਬੰਦਗੀ ਕਰ ਸਕਾਂ, ਤੇ ਤਾਂ ਹੀ ਮੈਂ ਸੰਸਾਰ ਦੇ ਉੱਤੇ ਮੇਰਾ ਆਉਣਾ ਸਫਲਾ ਹੋ ਸਕਦਾ ਹੈ। ਮੈਨੂੰ ਉਹ ਵਡਿਆਈ ਦੇ, ਮਾਣ ਦੇ, ਤਾਂ ਕਿ ਮੈਂ ਤੇਰੇ ਨਾਮ ਨਾਲ ਜੁੜ ਕੇ, ਸ਼ਬਦ ਦੇ ਨਾਲ ਜੁੜ ਕੇ ਇਸ ਸੰਸਾਰ ਭੌਜਲ ਨੂੰ ਪਾਰ ਹੋ ਸਕਾਂ।
ਦੂਜਾ ਨਾਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾ।
ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਵੀ ਦੂਜਾ ਨਾਹੀ ਕੋਈ, ਉਸ ਅਕਾਲ ਪੁਰਖ ਵਾਹਿਗੁਰੂ ਵਰਗਾ ਹੋਰ ਕੋਈ ਸੰਸਾਰ ਤੇ ਦੂਜਾ ਨਹੀਂ ਹੈ। ਤੇ ਕਹਿੰਦੇ ਜੇ ਦੂਜਾ ਹੋਵੇ ਤੇ ਮੈਂ ਉਹਦੇ ਅੱਗੇ ਜਾ ਕੇ ਬੇਨਤੀ ਕਰਾਂ ਨਾ, ਪੁਕਾਰ ਕਰਾਂ ਨਾ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਮੇਰੀ ਤੇਰੇ ਅੱਗੇ ਹੀ ਬੇਨਤੀ ਹੈ ਤੇ ਤੇਰੇ ਚਰਨਾਂ ਚ ਹੀ ਇਹ ਜੋਦੜੀ ਹੈ ਕਿ ਜਿੱਥੋਂ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਸ਼ੁਰੂ ਕੀਤਾ ਹੈ ਕਿ ਦੁੱਖਾਂ ਨੂੰ ਵੇਖ ਕੇ ਇਹ ਜਿੰਦ ਜਿਹੜੀ ਹੈ ਡੋਲ ਰਹੀ ਹੈ, ਘਬਰਾ ਰਹੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਨਾਮ ਤੋਂ ਬਿਨਾਂ ਹੋਰ ਕੋਈ ਵੱਡਾ ਆਸਰਾ ਨਹੀਂ ਹੈ। ਸਾਧ ਸੰਗਤ ਮੈਂ ਸ਼ੁਰੂ ਚ ਹੀ ਬੇਨਤੀ ਕੀਤੀ ਸੀ ਕਿ ਸਾਨੂੰ ਹਮੇਸ਼ਾ ਆਪਣੀ ਸੁਰਤ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਚਾਹੀਦਾ ਮਨ ਕਰਕੇ, ਔਰ ਜਿਹੜੇ ਮਨ ਦੇ ਦੁੱਖ ਹਨ ਇਹਨਾਂ ਤੋਂ ਮੁਕਤੀ ਗੁਰੂ ਦੇ ਸ਼ਬਦ ਨੇ ਹੀ ਦੇਣੀ ਹੈ। ਜਦੋਂ ਅਸੀਂ ਘਰ ਵਿੱਚ ਬੈਠ ਕੇ ਬਾਣੀ ਪੜਾਂਗੇ, ਸਹਿਜ ਪਾਠ ਕਰਾਂਗੇ ਨਾ, ਤੇ ਬਾਣੀ ਪੜਨ ਦੇ ਨਾਲ, ਆਪਣੇ ਬਜ਼ੁਰਗਾਂ ਦਾ ਇਤਿਹਾਸ ਪੜਨ ਦੇ ਨਾਲ, ਇਹ ਜਿਹੜਾ ਸਾਡਾ ਮਨ ਹੈ ਸਹਿਮ ਵਿੱਚੋਂ ਨਿਕਲ ਸਕਦਾ ਹੈ, ਚੜ੍ਹਦੀ ਕਲਾ ਵਿੱਚ ਜਾ ਸਕਦਾ ਹੈ। ਤੇ ਜਿਹੜਾ ਮਨ ਇਹਨੂੰ ਚੜ੍ਹਦੀ ਕਲਾ ਵਿੱਚ ਕੇਵਲ ਗੁਰੂ ਦਾ ਸ਼ਬਦ ਹੀ ਖੜ ਸਕਦਾ ਹੈ। ਤੇ ਮੈਂ ਇਹ ਵੀ ਬੇਨਤੀ ਕੀਤੀ ਹੈ ਵੀ ਮਨ ਤੇ ਤਨ ਦਾ ਆਪਸ ਦੇ ਵਿੱਚ ਬਹੁਤ ਡੂੰਘਾ ਸੰਬੰਧ ਹੈ। ਇੱਕ ਮਨੋਵਿਗਿਆਨੀ ਹੋਇਆ ਹੈ ਫਰਾਇਡ, ਉਹਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦਾ ਵੀ ਇੱਕ ਬੰਦੇ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ, ਕਿਸੇ ਬਾਹਰਲੇ ਦੇਸ਼ ਦੀ ਘਟਨਾ ਹੈ। ਤੇ ਕਹਿੰਦੇ ਸਜ਼ਾ ਸੁਣਾਉਣ ਤੋਂ ਬਾਅਦ ਉਸ ਬੰਦੇ ਨੂੰ ਇੱਕ ਬਹੁਤ ਜ਼ਹਿਰੀਲਾ ਸੱਪ ਵਿਖਾਇਆ ਗਿਆ, ਤੇ ਉਹ ਸੱਪ ਵਿਖਾ ਕੇ ਕਿਹਾ ਵੀ ਇੰਨੀ ਤਰੀਕ ਨੂੰ ਇਹ ਸੱਪ ਤੈਨੂੰ ਲੜਾ ਦਿੱਤਾ ਜਾਣਾ ਤੇ ਤੇਰੀ ਮੌਤ ਹੋ ਜਾਣੀ ਹੈ। ਔਰ ਸਾਧ ਸੰਗਤ ਜੀ ਉਹ ਵਿਖਾ ਕੇ ਪਾਸੇ ਲੈ ਗਏ, ਤੇ ਉਹ ਜਿਹੜਾ ਕੈਦੀ ਸੀ ਜਿਹਨੂੰ ਮੌਤ ਦੀ ਸਜ਼ਾ ਹੋਈ ਸੀ ਨਾ, ਉਹਦੀਆਂ ਅੱਖਾਂ ਤੇ ਪੱਟੀ ਬੰਨ ਦਿੱਤੀ ਤੇ ਇੱਕ ਸੂਈ ਉਸ ਕੈਦੀ ਦੇ ਪੈਰ ਦੇ ਅੰਗੂਠੇ ਨੂੰ ਛੁਹਾਈ ਗਈ, ਮਾਰੀ ਗਈ। ਹੁਣ ਉਹਦੀਆਂ ਅੱਖਾਂ ਤੇ ਪੱਟੀ ਬੱਝੀ ਹੈ, ਉਹਨੂੰ ਨੀ ਪਤਾ ਵੀ ਇੱਥੇ ਕੀ ਹੋਇਆ, ਪਰ ਵਿਖਾਇਆ ਗਿਆ ਸੀ ਪਹਿਲਾਂ ਜ਼ਹਿਰੀਲਾ ਸੱਪ। ਤੇ ਉਹਦੇ ਮਨ ਵਿੱਚ ਇਹ ਗੱਲ ਚੰਗੀ ਤਰ੍ਹਾਂ ਘਰ ਕਰ ਗਈ ਕਿ ਸੱਪ ਮੈਨੂੰ ਲੜਾਇਆ ਜਾਣਾ ਹੈ ਤੇ ਮੇਰੀ ਮੌਤ ਹੋ ਜਾਣੀ ਹੈ। ਭਾਵੇਂ ਕਿ ਸੱਪ ਲੜਾਇਆ ਨਹੀਂ ਗਿਆ, ਪਰ ਮਨ ਚ ਇਹ ਗੱਲ ਬੈਠੀ ਸੀ। ਬਾਣੀ ਤਾਂ ਵਾਰ ਵਾਰ ਮਨ ਦੀ ਗੱਲ ਕਰਦੀ ਹੈ, ਮਨ ਚ ਇਹ ਗੱਲ ਬੈਠੀ ਸੀ ਤੇ ਇਥੋਂ ਤੱਕ ਫਿਰ ਉਹਨੇ ਉਦਾਹਰਣ ਦਿੱਤੀ ਹੈ ਕਿ ਜਦੋਂ ਉਹ ਸੂਈ ਮਾਰੀ ਗਈ ਤੇ ਉਹ ਜਿਹੜਾ ਵਿਅਕਤੀ ਸੀ ਉਹਦੀ ਮੌਤ ਹੋ ਗਈ ਡਰ ਕਰਕੇ ਸਹਿਮ ਕਰਕੇ, ਔਰ ਜਦੋਂ ਫਿਰ ਇਥੋਂ ਤੱਕ ਵੀ ਕਹਿੰਦੇ ਉਹਦਾ ਪੋਸਟਮਾਰਟਮ ਤੱਕ ਕੀਤਾ ਗਿਆ ਤੇ ਜਿਹੜੇ ਜ਼ਹਿਰ ਦੇ ਜ਼ਰੀਲੇ ਸੱਪ ਲੜਨ ਦੇ ਨਾਲ ਅੰਸ਼ ਪਾਏ ਜਾਂਦੇ ਨੇ ਉਹ ਅੰਸ਼ ਪਾਏ ਗਏ ਕਿਉਂ? ਕਿਉਂਕਿ ਬੁੱਧੀ ਵਿੱਚ ਬੈਠ ਗਿਆ, ਮਨ ਵਿੱਚ ਡਰ ਬੈਠ ਗਿਆ, ਮਨ ਵਿੱਚ ਇਹ ਗੱਲ ਘਰ ਕਰ ਗਈ ਕਿ ਇਹ ਸੱਪ ਲੜਨਾ ਹੈ ਤੇ ਮੇਰੀ ਮੌਤ ਹੋ ਜਾਣੀ। ਲੜਾਇਆ ਤਾਂ ਨਹੀਂ ਗਿਆ, ਪਰ ਸਾਧ ਸੰਗਤ ਉਹਦੀ ਮੌਤ ਇਸੇ ਕਰਕੇ ਹੀ ਹੋ ਗਈ। ਅੱਜ ਸੰਸਾਰ ਦੇ ਅੰਦਰ ਇੱਕ ਸਹਿਮ ਬਣਿਆ ਹੋਇਆ ਹੈ। ਮੈਂ ਬੇਨਤੀ ਕਰਨਾ ਚਾਹਾਂਗਾ ਇਸ ਮਾਧਿਅਮ ਰਾਹੀਂ ਕਿ ਖਾਲਸਾ ਜੀ, ਠੀਕ ਹੈ ਕਿ ਅਸੀਂ ਘਰਾਂ ਵਿੱਚ ਰਹਿਣਾ ਹੈ, ਆਪਾਂ ਨਿਯਮਾਂ ਦੀ ਪਾਲਣਾ ਵੀ ਕਰਨੀ ਹੈ, ਪਰ ਮੇਰੀ ਵਾਰ ਵਾਰ ਬੇਨਤੀ ਹੈ ਕਿ ਚੜ੍ਹਦੀ ਕਲਾ ਨਹੀਂ ਛੱਡਣੀ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ, ਬੇਖੌਫ ਹੋ ਕੇ ਵਿਚਰਨਾ, ਤੇ ਗੁਰੂ ਸ਼ਬਦ ਦਾ ਜਿਹੜਾ ਆਸਰਾ ਹੈ ਨਾ, ਇਹਦੇ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ ਤੱਕਣਾ। ਕਿਉਂਕਿ ਵੱਡੇ ਤੋਂ ਵੱਡੇ ਬਿਪਤਾ ਭਰੇ ਸਮੇਂ ਵਿੱਚ ਵੀ ਜੇ ਕੋਈ ਸਾਨੂੰ ਸਹਾਰਾ ਦੇਣ ਵਾਲਾ ਹੈ ਉਹ ਕੇਵਲ ਗੁਰੂ ਦਾ ਸ਼ਬਦ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਵਰਗਾ ਕੋਈ ਦੂਜਾ ਹੋਰ ਨਹੀਂ, ਤੇ ਮੈਂ ਇਸ ਕਰਕੇ ਕਿਹਦੇ ਕੋਲ ਜਾ ਕੇ ਫਰਿਆਦ ਕਰਾਂ ਵੀ ਮੈਨੂੰ ਇਹਨਾਂ ਦੁੱਖਾਂ ਤੋਂ ਮੁਕਤੀ ਦਵਾ। ਵਿਸ਼ਰਾਮ ਦੇ ਕੇ ਮਹਾਰਾਜ ਫੇਰ ਬਖਸ਼ਿਸ਼ ਕਰਦੇ ਨੇ,
ਦੇਵੀ ਸਾਹਿਬ ਆਪਣਾ ਅਵਰ ਨ ਜਾਂਚੋ ਕੋਏ।
ਸਾਹਿਬ ਜੀ ਕਹਿੰਦੇ ਵੀ ਆਪਣੇ ਉਸ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੂੰ ਸੇਵੋ, ਭਾਵ ਕੇ ਯਾਦ ਕਰੋ, ਉਹਦਾ ਨਾਮ ਜਪੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਤੋਂ ਬਗੈਰ, ਇੱਕ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਤੋਂ ਬਗੈਰ ਕਿਸੇ ਹੋਰ ਦੇ ਉੱਤੇ ਟੇਕ, ਵਿਸ਼ਵਾਸ, ਭਰੋਸਾ ਨਹੀਂ ਰੱਖਣਾ ਹੈ।
ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ।
ਤੇ ਇਹੋ ਜੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਤੋਂ ਮੈਂ ਵਾਰ ਵਾਰ ਖਿੰਨ ਖਿੰਨ ਬਲਿਹਾਰ ਜਾਂਦਾ ਹਾਂ, ਤੇ ਨਾਨਕ ਦਾਸ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ, ਤੇ ਕਿਰਪਾ ਕਰੋ ਮਹਾਰਾਜ ਜੀ, ਮੈਂ ਖਿੰਨ ਖਿੰਨ ਵਾਰ ਵਾਰ ਤੁਹਾਨੂੰ ਯਾਦ ਕਰਦਾ ਰਵਾਂ, ਤੁਹਾਡੇ ਤੋਂ ਵਾਰ ਨੇ ਬਲਿਹਾਰ ਨੇ ਜਾਵਾਂ।
ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ।
ਤੋ ਅਖੀਰਲੀ ਪੰਕਤੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ, ਹੇ ਸਾਹਿਬ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਸੰਸਾਰ ਦੇ ਉੱਤੇ ਸਭ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਭ ਦੇ ਰਾਖੇ ਹੋ, ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਂ ਵਾਰ ਵਾਰ ਤੁਹਾਡੇ ਤੋਂ, ਤੁਹਾਡੀ ਇਸ ਕੁਦਰਤ ਤੋਂ, ਜਿਹੜੀ ਕਾਦਰ ਦੀ ਕੁਦਰਤ ਹੈ, ਇਹਦੇ ਤੋਂ ਬਲਿਹਾਰ ਜਾਂਦਾ ਹਾਂ।
ਬਿਲਾਵਲ ਮਹੱਲਾ ਪੰਜਵਾਂ।
ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਲੜੀਵਾਰ ਸ਼ਬਦ ਦੇ ਅੰਦਰ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਪਿਆਰ ਦੇ ਨਾਲ ਇਹਦੀ ਵਿਚਾਰ ਸਰਵਣ ਕਰੀਏ ਜੀ।
ਤੂੰ ਬੰਦ ਕਰ ਛੋਡਿਆ, ਹੁਣ ਸੁਖ ਮੈਂ ਪਾਇਆ।
ਸਾਹਿਬ ਜੀ ਪਹਿਲੀ ਪੰਕਤੀ ਚ ਬਖਸ਼ਿਸ਼ ਕਰਦੇ ਨੇ ਵੀ ਜਿਨ ਤੂੰ ਬੰਦ ਕਰ ਛੋਡਿਆ, ਹੁਣ ਸੁਖ ਮੈਂ ਪਾਇਆ। ਕਹਿੰਦੇ ਵੀ ਜਦੋਂ ਜੀਵ ਮਾਤਾ ਦੇ ਉਧਰ ਅੰਦਰ ਹੈ, ਗਰਭ ਅੰਦਰ ਹੈ, ਤੇ ਸਾਧ ਸੰਗਤ ਜੀ ਉਸ ਮਾਤਾ ਦੇ ਉਧਰ ਦੇ ਅੰਦਰੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਮੁਕਤੀ ਦਵਾਈ, ਮਨੁੱਖ ਸੰਸਾਰ ਤੇ ਆਇਆ, ਤੇ ਉਹਨੇ ਸੰਸਾਰ ਦੇ ਉੱਤੇ ਆ ਕੇ ਕਈ ਤਰ੍ਹਾਂ ਦੇ ਰੰਗ ਤਮਾਸ਼ੇ, ਸੁੱਖ ਆਦਿਕ ਵੇਖਣੇ ਕੀਤੇ ਹਨ।
ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ।
ਤੇ ਸਾਹਿਬ ਜੀ ਕਹਿੰਦੇ ਵੀ ਇਹੋ ਜੇ ਅਕਾਲ ਪੁਰਖ ਵਾਹਿਗੁਰੂ ਦੇ ਜਿਨ੍ਹੇ ਸਾਡੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਸਾਨੂੰ ਇਸ ਸੰਸਾਰ ਦੇ ਉੱਤੇ ਭੇਜਿਆ, ਮਹਾਰਾਜ ਕਹਿੰਦੇ ਉਹਦੇ ਚਰਨਾਂ ਦੇ ਨਾਲ ਮੈਂ ਹਮੇਸ਼ਾ ਜੁੜਿਆ ਰਵਾਂ, ਜਿਹਦਾ ਨਾਮ ਮਨ ਨੂੰ ਠੰਡਕ ਦੇਣ ਵਾਲਾ ਹੈ।
ਜੀਵ ਤੇਰਾ ਅਥਵਾ ਮੋਇਆ ਕਿਛ ਕਾਮ ਨਾ ਆਵੇ।
ਸਾਹਿਬ ਜੀ ਕਹਿੰਦੇ ਪਰ ਮਨੁੱਖ ਦੇ ਹਾਲਾਤ ਇਹ ਨੇ ਵੀ ਉਹ ਸੰਸਾਰ ਦੀ ਮਾਇਆ ਦੇ ਵਿੱਚ ਗ੍ਰਸਤ ਹੋਇਆ ਹੈ। ਸਾਹਿਬ ਜੀ ਕਹਿੰਦੇ ਵੀ ਵੇਖੋ, ਜੀਵਦਿਆਂ ਤੇ ਅੰਤ ਵੇਲੇ ਮਰਦਿਆਂ, ਭਾਵ ਕੇ ਲੋਕ ਤੇ ਪਰਲੋਕ ਦੇ ਅੰਦਰ ਕੋਈ ਵੀ ਸਾਡੇ ਨਾਲ ਖੜਨ ਵਾਲਾ ਨਹੀਂ। ਅੱਜ ਤੇ ਆਪਾਂ ਇੱਕ ਦੋ ਦਿਨਾਂ ਤੋਂ ਹੀ ਘਟਨਾਵਾਂ ਦੇਖ ਰਹੇ ਨੇ ਨਾ, ਮਹਾਰਾਜ ਦੀ ਬਾਣੀ ਭਾਵੇਂ ਇਹ ਗੱਲ ਕਈ ਸਦੀਆਂ ਤੋਂ ਕਹਿ ਰਹੀ ਹੈ ਕਿ ਪੁੱਤਰ ਕਲੱਤਰ ਲੋਕ ਗ੍ਰਹਿ ਬੰਤਾ ਮਾਇਆ ਸੰਬੰਧੇ ਹੀ, ਅੰਤ ਕੀ ਬਾਰ ਕੋ ਖਰਾ ਨਾ ਹੋ ਸੀ ਸਭ ਮਿਥਿਆ ਅਸਨੇਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਅਰਫਨ ਗ੍ਰਹਿ ਕੀ ਨਾਰ, तन ते प्राण होत जब न्यारे टेरत प्रेत पुकार आद करी को ने राखे घर ते देत नकार। सा संगत जी पर आपा अजोके दौर दे विच ते वेखो ये गल्लां सिद्ध हो रही ने, भाव के घरां दे अंदर जे किसी नूं कोई महामारी दी गिरफ्त अंदर आया ते आपा एक दो दिनां तों खबरां सुनियां ने कि इन्ना ज्यादा ये खून लोकां दा संघना हो गया कि सा संगत जिन्हां ने जम्मिया पालिया वड्डा कीता लोग अपने परिवारक मैंबरां तों ही भज रहे हन। असल दे अंदर इह संसार ते सारी पदार्थवाद की दौड़ है। अकाल परसों आप जी ने एक न्यूज भी सुनी होगी कि एक माई ओदा संस्कार कर ली ओदे घर का कोई मैंबर नहीं आया, उच ओदे ते एक अफसर सी ओदी मौत होई कोई घर का नेड़े ना लगा और साध संगत प्रशासन ने आप संस्कार किया भावे कि सेहत महकमे वालों और साध संगत वार वार यह दस्या जा रहा है कि जदों उन्होंने संस्कार किए जाते हैं किस तरीके पूरी सेफ्टी भी रखी जाती है, मरण तो बाद वह सारा कुछ दस्या जा रहा है यह इना हानिकारक नहीं है, पर लोगों के अंदर इना ज्यादा अज सहम से डर बैठ चुका है कि अपने घरद्या भी पछाण तो लोग मुनकर हो रहे हैं। बाणी तो अज तो कई साल पहला तो कह रही है कि देखो संसार के उत्ते जेड़ा साध संगत जी ये सिस्टम बनिया होया है ना, असल के अंदर मनुख अपने रिश्तिया नात्या के अंदर परिवार के अंदर पदार्थवाद की दौड़ के अंदर इन्ना क खुबिया होया है कि मौत उन्हें भुली हुई है। सच करके जाण्यो अज भावें मनुख वड्डे वड्डे घरां दा मालक बन बैठा उन्हें बाहर अपनी सेफ्टी वास्ते बॉडीगार्ड भी रख ले और खालसा जी इत्थे बस नहीं महंगिया महंगिया गड्डियां लै लईयां जिन्हां विच कई कई एयरबैग ने भी मैनूं मौत ना आवे, पर जदों मौत आउणी है जदों मौत दा अखर लिखिया है ते उदों कोई भी मनुख कदे किसे नूं बचा नहीं सकदा। आपां बाणी च पढ़दे हां नीकी कीरी मैं कल राखै भस्म करै लश्कर कोट लख है। तो इस करके सचे पातशाह महाराज कहें भी जिंदया जी असि माया दे विच इन्ने क ग्रस्त हो गए लिपटे गए, पर साहब जी कहें ये जिहड़ी माया है रिश्ते नाते ने इन्हां चों किसी ने भी तेरे अंत वेले सहाई नहीं होना, जे कोई नाल खड़न वाला है वो केवल एक अकाल पुरख वाहिगुरु का नाम है।
जिन एहो रचन रचाया को तिस सिओ रंग लावे।
ते साहब जी कहिंदे जिन्ने इस संसार दी रचना कीती है ते उस अकाल पुरख वाहिगुरु दे नाल कोई विरला ही है जेड़ा स्नेह रखदा है जेड़ा उहदी बंदगी करदा ते इबादत करदा नहीं ते दुनिया पदार्थवाद दी दौड़ विच जेड़ी लगी हुई है
रहाओ
विश्राम दे के धन गुरु अर्जन देव महाराज सच्चे पातशाह बख्शिश करदे हन।
ये प्राणी हुसन सीत करता करे काम ते काडे।
महाराज कहिंदे भी हे मनुख हे प्राणी ओ अकाल पुरख वाहिगुरु दा नाम है ना जेड़ा ओ सानू वकारां दी तपश दे विच्चों वकारां दी गर्मी विच्चों कढ़दा है ते साडे मन दे अंदर चंगे गुणा दी जिहड़ी ठंडक है जिहड़े चंगे गुण ने आपां बाणी च पढ़दे हां तपत माहे ठांड वरताई आनंद भया दुख नाठे पाई। ओ गुण वाहिगुरु अकाल पुरख साडी जीवन दे अंदर पैदा करन वाला है।
कीरी ते हस्ती करै टूटा ले गंढ।
तो साहिब सच्चे पातशाह महाराज कहिंदे ने कि ओ अकाल पुरख वाहिगुरु एडा बेअंत है कि साध संगत ओ साडी टुट्टी गंढन वाला है और सब तो वड्डी गल कि सानू जन्मां जन्मांतरां दे विछड़िया होया नूं उस अकाल पुरख वाहिगुरु दे नाल जोड़न वाला है ओ परमेश्वर अकाल पुरख वाहिगुरु दा नाम। और एक निक्की कीड़ी तो लैके साध संगत जी हाथी तक हर एक भाव के जेड़ा मनुख है भावें कोई छोटा है भावें कोई वड्डा है भावें कोई गरीब है भावें कोई राजा महाराजा है सब दे उत्ते बख्शिश करन वाला वो परमेश्वर वाहिगुरु है।
अंडज जेरज सेतज उत्पुजा प्रभ की एह किरत।
और साध संगत अंड तो अंडिया तो पैदा होने वाले जेर तो पैदा होने वाले सेतज भाव पसीने तो पैदा होने वाले और उत्पुज अपने आप तो पैदा होने वाले ये जिन्ने भी जीव हैं ਇਹ ਸਾਰੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਤ ਹਨ।
ਕਿਰਤ ਕਮਾਵਨ ਸਰਬ ਫਲ ਰਵੀਐ ਹਰ ਨਿਰਤ।
ਤੋਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਸੀਂ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੀਏ रोज ओदी बाणी नू पढ़िए, ओदा नाम जपिए, ते ताई साडे ते उस परमेश्वर दी बख्शिश हो सकदी है।
हम ते कछु ना होवना शरण प्रभ साध।
अखीर ते महाराज गुरु अर्जन देव जी बख्शिश करदे ने कि सचे पातशाह महाराज जी ए परमेश्वर वाहेगुरु दा नाम भी जे तुहाडी कृपा होवे, गुरु दी साध तों भाव गुरु के जे गुरु दी बख्शिश होवे, कृपा होवे ना, ते तां ही असीं उस परमेश्वर काल पुरख वाहेगुरु दी शरण विच जुड़ सकदे हां।
मोह मगन कूप अंध ते नानक गुर काड।
ते सचे पातशाह वाहेगुरु जी कृपा करो सानू इस मोह वकारां दे खूह दे विचों कृपा करके बांह दे नाल साडी बांह फड के सानू बाहर कढ लो, तां के साडा संसार दे उत्ते आया सफला हो जावे। सो सात संगत धन गुरु अर्जन देव महाराज सचे पातशाह जिवें लड़ीवार शब्द दे अंदर अकाल पुरख अगे बेनती कर रहे ने ना कि महाराज साडी बांह फड के सानू वकारां रूपी दलदल चों खूह चों बाहर कढ लो। आपां वी अरदास करिए सचे पातशाह जी, अज जो संसार ते हालात बने हुए ने, जिदां दे दुख संसार दे उत्ते दुखां ने लोकां नू घेरिया होया है, और साध संगत कृपा करो अकाल पुरख वाहिगुरु जी तुहाडे तों वड्डा दुनिया दे उत्ते कोई दाता नहीं, मैं तान दीबान तू है मेरे स्वामी, मैं तुद आगे अरदास, मैं होर थाओ नाही, जिस पै करूं बिनंती, मेरा दुख सुख तुझ ही पास। इस करके सानू कृपा करके बख्शिश करके इस दुख तो संसार नू मुक्ति दवाओ, अपने चरणा दा प्यार बख्शो। और साध संगत जी एक बेनती मैं एक मिनट विच आखरी जरूर करनी चाहवांगा कि अज बड़ी वड्डी सानू लोड़ है कि जेडे बहुत ही लोड़वंद ते जरूरतमंद लोग हन, ओ भावें किसी भी खिते जात बरादरी नाल संबंध रखण वाले ने, असीं जिन्हां नू गुरु ने दिता है ओ जरूर उन्हां लोकां दी लोड़वंदां दी बांह फड़ो। और साध संगत भावें के सिख कौम की नुमाइंदा जथेबंदी श्रोमणी गुरुद्वारा प्रबंधक कमेटी ने इहदे लई बहुत वड्डी पहल कीती है कि सचखंड श्री हरिमंदर साहब जी दे समेत जिन्ने भी इतिहासक गुरु घर हन जां लोकल गुरुद्वारा प्रबंधक कमेटियां हन, हरेक जगह तों हजारां लखां लोड़वंद ते गरीब लोकां लई लंगर पक के तैयार हो के जा रहा है। और साध संगत सानू भी जरूरत है कि असीं आपो अपने तरीके नाल कि कोई भुखा ना मरे इस पंजाब दी धरती दे उत्ते, आपां हर एक दी बांह फड़न दा जतन करिए ते अरदास करिए महाराज सच्चे पातशाह कृपा करो सानू सारिआं नूं, असीं तुहाडी शरण विच आ के तुहाडे नाम नाल जुड़िए ते संसार दे उत्ते इन्हां दुखां कलेशां तों वकारां तों बच सकीए। आओ आखरी दो पंक्तियां पढ़ के फिर आपां बड़े प्यार सत्कार सहित समाप्ति करांगे। आप समूह संगतां दा धन्नवाद, धन्नवाद मानयोग सिंह साहब ज्ञानी जगतार सिंह जीआं दा जिन्हां ने आप सिख संगतां दे दर्शन दारे करवाए ने। आओ बड़े प्यार नाल आखरी दो पंक्तियां सरवण करिए जी।
हम ते कछु ना होवना शरण प्रभ साध, मोह मगन कूप अंध ते नानक गुर काड। वाहे गुरु जी का खालसा, वाहे गुरु जी की फतेह।